என்பவருக்கு கற்பனை சொல்லா அவர் புதித்திருக்கிறது கேட்டிருக்கிறார். உள்ளேக்கடிங்க பேசாரு உள்ளேக்கல் ஈசை பாசேஷா திவ்யம் உள்ளேக்கிறோம் பிச்சை பேட்டியும் இப்போ உள்ளேக்கிறோம் கிங்க ரச்சனா தி சுகல்தா வைகுதா ஜாஸ் கீத்தியா இங்கே நாமலாயக்கு கோவிந்தகா சுத்தி பையஸ் வைகுதா நாமலையும் அப்தா ஜாஸ் கீத்தியா ரச்சனா சுத்தி பவித்திர மந்தி ஹை
ਮੈਂ ਕਰਦਾ ਆ ਸਾਂਝੀ ਕਦੋਂ ਗੱਲ
ਕਰਦਾ ਆ ਸਾਂਝੀ ਕਦੋਂ ਗੱਲ ਨਾ ਕਰਦਾ ਆ ਸਾਂਝੀ ਕਦੋਂ ਗੱਲ ਨਾ
ਸਾਧ ਸੰਗਤ ਆਪਣੇ ਮਨਾਂ ਬਿਰਤੀਆਂ ਨੂੰ ਰੋਕਣਾ ਹਰ ਸਤਸੰਗੀ ਪੁਰਸ਼ ਮਾਈ ਭਾਈ ਦਾ ਫਰਜ਼ ਹੋਇਆ ਕਰਦਾ ਹੈ। ਭਾਵੇਂ ਜਦ ਤੋਂ ਖਿਆਲ ਉਤਪਤ ਹੁੰਦਾ ਹੈ ਜਾਣਾ ਗੁਰੂ ਬਾਬੇ ਦੇ ਦਰਬਾਰ ਨੂੰ, ਉਸ ਵਕਤ ਤੋਂ ਹੀ ਖਿਆਲਾਤ ਸਵੱਛ ਹੋਣ ਕਰਕੇ ਪੁੰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਜਿਸ ਵਕਤ ਚੱਲ ਪੈਂਦਾ ਹੈ, ਕਦਮ ਉਠਾਈਂਦਾ ਗੁਰੂ ਕੇ ਦਰਬਾਰ ਵੱਲ, ਜਿਤਨੇ ਕਦਮ ਕੋਈ ਸਤਸੰਗੀ ਮਾਈ ਭਾਈ ਚੱਲ ਕੇ ਆਉਂਦਾ, ਉਤਨੇ ਅਸਮੇਹ ਜੱਗਾਂ ਦਾ ਫਲ ਗੁਰੂ ਕੇ ਦਰਬਾਰ ਮੁਜਰੇ ਪੈਂਦਾ। ਗੁਰੂ ਦਰਸ਼ਨ ਕੀਤਿਆਂ ਬੇਅੰਤ ਜਨਮਾਂ ਦੇ ਪਾਪਾਂ ਦੀ ਮਲ ਦੀ ਨਿਵਿਰਤੀ ਉਹ ਹੁੰਦੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਏ ਉਹਦੀ ਮੈਲ ਦੂਰ ਹੁੰਦੀ ਹੈ। ਗੁਰੂ ਨੂੰ ਨਮਸਕਾਰ ਕੀਤਿਆਂ ਪੁੱਠੇ ਲੇਖਾਂ ਦਾ ਸਿੱਧਾ ਹੋਣਾ ਐਸੇ ਹੈ ਜਿਵੇਂ ਮੋਹਰਾਂ 'ਤੇ ਪੁੱਠੇ ਅੱਖਰ ਲਿਖੇ ਹੁੰਦੇ ਨੇ, ਸਿਆਹੀ ਲਗਾ ਕੇ ਉਹਨਾਂ ਨੂੰ ਉਲਟਾ ਕੇ ਕਾਗਜ਼ 'ਤੇ ਲਗਾਇਆ ਜਾਂਦਾ, ਉਹ ਸਿੱਧੇ ਹੋ ਜਾਂਦੇ ਹੈ। ਗੁਰਬਾਣੀ ਪੜ੍ਹਨ ਸੁਣਨ ਦਾ ਤਾਂ ਬਹੁਤ ਹੀ ਵੱਡਾ ਫਲ ਹੈ। ਕਈ ਕੋਟ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜਾਂ ਯੱਗਾਂ ਦਾ ਫਲ। ਜ਼ਬਾਨ ਨਾਲ ਪੜ੍ਹਨ ਵਾਲਿਆਂ ਨੂੰ, ਕੰਨਾਂ ਨਾਲ ਸੁਣਨ ਵਾਲਿਆਂ ਨੂੰ, ਬੁੱਧ ਨਾਲ ਵਿਚਾਰ ਕਰਨਾ ਔਰ ਨੇਤਰਾਂ ਦੁਆਰਾ ਮਨ ਦਾ ਖਿੜਾ ਗੁਰੂ ਸਰੂਪ ਤੋਂ ਬਿਨਾਂ ਇਹਨਾਂ ਨੂੰ ਇੱਧਰ ਉੱਧਰ ਨਾ ਜਾਣ ਦੇਣਾ। ਐਸੇ ਇੱਕ ਛਿਨ ਮਾਤਰ ਵੀ ਬਿਰਤੀ ਦੀ ਇਕਾਗਰਤਾ ਹੋ ਜਾਏ, ਮਨ ਦਾ ਟਿਕਾਅ ਹੋ ਜਾਏ ਹਰੀ ਜਸ ਦੇ ਵਿੱਚ, ਉਹਦਾ ਕਰੋੜ ਅਸਮੇਹ ਦੇ ਜੱਗ ਦਾ ਫਲ ਦੱਸਿਆ ਹੈ। ਇਹ ਤਾਂ ਮਹਾਨ ਫਲ ਹੈ। ਔਰ ਦੂਸਰਾ, ਪੀਸ ਔਫ ਮਾਇੰਡ, ਮਨ ਦੀ ਸ਼ਾਂਤੀ, ਮਨ ਦੀ ਠੰਡ, ਜਿਹਦੇ ਵਾਸਤੇ ਸੁਰਗ ਦੇ ਰਾਜੇ ਇੰਦਰ ਵਰਗੇ ਵੀ ਬੇਤਾਬ ਹਨ, ਚਾਹੁੰਦੇ ਹਨ, ਉਹਨਾਂ ਨੂੰ ਵੀ ਮਨ ਦੀ ਸ਼ਾਂਤੀ ਦੁਰਲੱਭ ਹੈ, ਪ੍ਰਾਪਤ ਹੋਣੀ ਔਖੀ ਹੈ। ਰਾਜੇ ਇੰਦਰ ਨੇ, ਸੁਰਗ ਦੇ ਰਾਜੇ ਨੇ ਕਿਸੇ ਮਹਾਤਮਾ ਦੇ ਪਾਸ ਜਾ ਕੇ 100 ਸਾਲ ਲੱਕੜਾਂ ਢੋਈਆਂ ਸ਼ਾਂਤੀ ਵਾਸਤੇ, ਸੇਵਾ ਕੀਤੀ। ਇਸ ਕਰਕੇ ਕਿਉਂਕਿ ਐਸ਼ਵਰਜਤਾ ਉਹਨੂੰ ਬਹੁਤ ਪ੍ਰਾਪਤ ਹੈ, ਐਸ਼ਵਰਜ ਦੀ ਅਹੁਦੀ ਰਿਕਾਰਡ ਹੈ। ਜਿਤਨਾ ਜਿਸਮਾਨੀ ਸੁੱਖ ਕਿਸੇ ਦੇਹਧਾਰੀ ਨੂੰ ਚਾਹੀਦੇ ਨੇ, ਸਵਰਗ ਦੇ ਰਾਜੇ ਇੰਦਰ ਤੋਂ ਵੱਧ ਕੇ ਕਿਸੇ ਨੂੰ ਵੀ ਪ੍ਰਾਪਤ ਨਹੀਂ। ਲੇਕਿਨ ਮਨ ਦੀ ਸ਼ਾਂਤੀ ਤੋਂ ਫਲ, ਮਨ ਅਸ਼ਾਂਤ ਹੈ, ਮਨ ਇਉਂ ਪੁੱਜਦਾ ਰਹਿੰਦਾ ਜਿਵੇਂ ਭੱਠ ਵਿੱਚ ਦਾਣਾ ਪੁੱਜਦਾ ਰਹਿੰਦਾ। ਕਿਉਂ? ਸ਼ਾਂਤੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਸਾਧ ਸੰਗ ਤੋਂ ਬਿਨਾਂ ਹੋਰ ਕਿਤੇ ਹੈ ਹੀ ਨਹੀਂ। ਬਿਰਤੀ ਟਿਕਾਓ ਹਰੀ ਜਸ ਵਿੱਚ, ਤੁਰਤ ਸੁੱਖ ਸ਼ਾਂਤੀ ਰੂਪੀ ਫਲ ਵੀ ਪ੍ਰਾਪਤ ਕਰੋ ਔਰ ਇੱਕ ਇੱਕ ਛਿੰਨ ਦਾ ਕਰੋੜ ਕਰੋੜ ਅਸਮੇਹ ਜਗ ਦਾ ਫਲ ਵੀ ਪ੍ਰਾਪਤ ਕਰੋ। ਤੰਤੇ ਆਓ ਧੰਨੇ ਨੂੰ ਤਰਲੋਚਨ ਕਹਿ ਰਿਹਾ, ਧੰਨਿਆ ਠਾਕਰ ਦੀ ਸੇਵਾ ਕਰੇ ਜੋ ਪਿੱਛੇ ਸੋਈ ਫਲ। ਵਾਹਿਗੁਰੂ ਦਾ ਭਜਨ ਕੀਤੇ ਆ, ਕੀ ਕੁਛ ਨਹੀਂ ਮਿਲ ਸਕਦਾ, ਇਹਨੇ ਸਭ ਕੁਛ ਮਿਲ ਜਾਵੇ। ਜੋ ਚਾਹੇ ਲੱਕ ਬਣ ਕੇ ਤਕੜਾ ਹੋ ਕੇ ਵਾਹਿਗੁਰੂ ਦਾ ਭਜਨ ਕਰੇ, ਜੋ ਚਾਹੇ ਉਹੀ ਪ੍ਰਾਪਤ ਕਰ ਸਕਦਾ ਹੈ। ਸੋ ਇਉਂ ਗੁਰੂ ਅਰਜਨ ਦੇਵ ਮਹਾਰਾਜ ਇਸ ਦੀ ਬਾਬਤ ਇਉਂ ਫਰਮਾਉਂਦੇ ਹਨ, ਜੋ ਮੰਗੇ ਸੋਈ ਸੋਈ ਪਾਵੇ ਹੈ, ਸੇਵ ਹਰ ਕੇ ਚਰਨ ਰਸੈਣ। ਜੋ ਜੋ ਮੰਗੇਗਾ ਉਹੀ ਪ੍ਰਾਪਤ ਕਰ ਲਵੇਗਾ, ਪਰ ਵਾਹਿਗੁਰੂ ਦਾ ਜੋ ਭਜਨ ਹੈ ਰਸੈਣ, ਇਸ 'ਚ ਸੇਵਨ ਕਰ, ਇਸਦਾ ਭਜਨ ਕਰ, ਇਉਂ ਫਰਮਾਉਂਦੇ ਹੈ।
ਸ਼ਿਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ, ਚਰਨ ਰਸਾਇਣ ਜੀ ਜੋ
रसना गुण गोपाल निध गायन शांत सहज रस मन उपजो सगले दुख पलायन जो जो मांग है सोई सोई पाव है सेव हर के चरण रसायन जन्म मन दोह ते छूत ओजल जगत त्रायण कोजल कोजत तत् विचार्यो दास गोविंद प्राण विनाशी खेम चहे जे नानक सदा सिमत नारायण। त्रुने मंग मंगी अटल पदवी दी, अटल पदवी मिल गई, इथों का राज भी मिल गया, चरणों की प्रीत भी मिल गई। ये प्रहलाद ने विश्वास रख के प्रभु ते थां थां अपनी रक्षा मांगी, उन्हें ओही कुछ मिल गया। सर हरनाक्ष दैंत दे कलर कमल भगत प्रहलाद पंड पठाया चार साल पा दे चिथो अहलाद सिमरे मन विच राम नाम गावे शब्द अनाहद नार भगत करन सब चाटड़े पादे हो रहे विश्वास राजे पास रुवाया दुखी दैंत बधाया पास। न्यो प्रहलाद जिस वक्त उस्तादा ने शिकायत कर दिती हरनाक्ष दे पास कि तुहाडा राजकुमार ही और बच्चियां नूं विद्यालय दियां नूं प्रभु दी होण दा उपदेश करदा शिक्षा दिंदा है, तुसीं जाणो तुहाडा पुत्तर जाणे साडा इस गल नाल कोई वास्ता नहीं, असीं बहुत समझा चुके हैं, साडी समझ दा इस दे उपर बल नहीं पैंदा है। हरनाक्ष ने उसे विच आ के अपने पुत्र प्रहलाद नूं कहा देख बेटा लायक बच्चे ओह हुंदे जो अपने पिता दा कहा मन दे ख्यालां मुताबक चलण, इस वास्ते तू राम कहन की छोड़ बन, राम नूं कोई नहीं है, जिहड़ी चीज़ हुंदी है सामने इहो नहीं हुंदी है प्रतक्ष। अगों प्रहलाद कहिंदा पिता जी किवें करना, मैं तुहाडा पुत्र हाँ, मेरा फर्ज तुहाडी सेवा करन दा है, पर प्रभु भगती तों वाहिगुरू दे भजन तों कोई भी हटावे उह दुश्मन तुल होया करता है, ਇਹ ਗੱਲ ਤੁਹਾਡੀ ਹਰਗਿਜ਼ ਮੰਨਣ ਨੂੰ ਤਿਆਰ ਨਹੀਂ, ਹੋਰ ਸੇਵਾ ਵਗੈਰਾ ਤੁਹਾਡੀ ਸਭ ਕੁਛ ਕਰਨ ਨੂੰ ਮੈਂ ਤਿਆਰ ਹਾਂ। ਇਉਂ ਪ੍ਰਹਿਲਾਦ ਨੂੰ ਹਰਨਾਕਸ਼ ਨੇ ਕਿਹਾ ਸੀ
ਛੱਡਦੇ ਤੂੰ ਬਾਣ ਨੂੰ ਰਾਮ ਦੇ ਆਖਣ ਵਾਲੀ ਛੱਡਦੇ
ਛੋੜ ਬਾਣ ਤੁਝੇ ਤੁਰਤ ਛਡਾਵਾਂ ਕਿਹਾ ਮਾਂ ਹਰ ਇਨਸਾਨ ਆਪਣੇ ਆਪਣੇ ਪੱਖ ਨੂੰ ਚਾਹੁੰਦਾ, ਹਰ ਚਾਹੁੰਦਾ ਜਿਸ ਪੱਖ ਵਿੱਚ ਮੈਂ ਚੱਲ ਰਿਹਾ ਉਸ ਤਰਫ ਸਾਰੀ ਦੁਨੀਆ ਚੱਲੇ। ਪਰ ਸਾਸ ਨੂੰ ਵਿਚਾਰ ਕਰਨ ਦੀ ਤਾਂ ਲੋੜ ਹੈ ਜਿਹੜਾ ਸਹੀ ਪੱਖ ਹੈ, ਠੀਕ ਪੱਖ ਹੈ, ਹਰ ਦੋਨਾਂ ਜਾਨਵਰ ਸੁੱਖ ਦੇਣ ਵਾਲਾ ਪੱਖ ਹੈ, ਉਸ ਦੇ ਉੱਪਰ ਤਾਂ ਸਾਰੇ ਚੱਲਣ ਬਹੁਤ ਚੰਗੀ ਗੱਲ ਹੈ। ਲੇਕਿਨ ਗਲਤ ਪੱਖ ਹੈ ਜਿਹੜਾ, ਉਸ 'ਤੇ ਚੱਲ ਕੇ ਆਪਣੀ ਜ਼ਿੰਦਗੀ ਬਰਬਾਦ ਕਰਨੀ ਹੈ। ਗਲਤ ਪੱਖ 'ਤੇ ਚੱਲਣ ਵਾਲਾ ਜਿਹੜਾ ਪੁਰਸ਼ ਹੈ ਉਹਦਾ ਕਿਹਾ ਬਣਨਾ ਤਾਂ ਯੋਗ ਹੀ ਨਹੀਂ ਹੈ। ਇਸ ਕਰਕੇ ਇੱਥੇ ਹਰਨਾਕਸ਼ ਦਾ ਪੱਖ ਗਲਤ ਸੀ, ਪਹਿਲਾਦ ਦਾ ਪੱਖ ਠੀਕ ਸੀ, ਦਰੁਸਤ ਸੀ, ਜ਼ਿੰਦਗੀ ਦੀ ਸਫਲਤਾ ਦਾ ਕਾਰਨ ਸੀ। ਇਉਂ ਪਹਿਲਾਦ ਨੂੰ ਵਾਰ ਵਾਰ ਮਜਬੂਰ ਕਰ ਰਿਹਾ ਹਰਨਾਕਸ਼। ਤੋਂ ਅੱਗੋਂ ਪਹਿਲਾਦ ਕਹਿੰਦਾ, ਪਿਤਾ ਜੀ, ਜਿਹੜੇ ਲੋਕ, ਜਿਹੜੇ ਬੱਚੇ ਜਿਨ੍ਹਾਂ ਨੂੰ ਮਿੱਟੀ ਖਾਣ ਦੀ ਵਾਣ ਪੈ ਜਾਂਦੀ ਹੈ ਉਹ ਨਹੀਂ ਛੱਡ ਸਕਦੇ, ਹਾਲਾਂਕਿ ਅਨੇਕਾਂ ਰੋਗ ਉਹਨਾਂ ਨੂੰ ਪੈਦਾ ਹੁੰਦੇ ਮਿੱਟੀ ਖਾਣ 'ਤੇ। ਕਈ ਯਤਨ ਕਰਦੇ, ਮਾਵਾਂ ਕਈ ਯਤਨ ਕਰਦੀਆਂ ਜਿੱਥੋਂ ਮਿੱਟੀ ਖਾਂਦੇ ਨੇ, ਮਿਰਚਾਂ ਮਿਲਾ ਦਿੰਦੀਆਂ ਨੇ, ਬਹੁਤ ਕੁਛ ਕਰਦੀਆਂ ਤਾਂ ਕਿ ਇਹਨੂੰ ਰੋਗ ਨਾ ਲੱਗ ਜਾਣ। ਪਰਮੇਸ਼ੁਰ ਦੇ ਭਜਨ ਕਰਨ ਦੀ ਵਾਣ ਤਾਂ ਭਾਗਾਂ ਵਾਲੇ ਨੂੰ ਕਿਸੇ ਨੂੰ ਪਵੇ, ਹੋਰ ਬੁਰੀਆਂ ਬਾਣਾਂ, ਸ਼ਰਾਬ ਪੀ ਕੇ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਸਿਹਤ ਖਰਾਬ ਹੁੰਦੀ ਹੈ, ਪੈਸਾ ਖਰਾਬ ਹੁੰਦਾ, ਇੱਜ਼ਤ ਖਰਾਬ ਹੁੰਦੀ ਹੈ, ਪਰਲੋਕ ਖਰਾਬ ਹੁੰਦਾ, ਸਭ ਕੁਛ ਹੀ ਖਰਾਬ ਹੁੰਦਾ, ਉਹ ਨਹੀਂ ਲੋਕ ਛੱਡਦੇ, ਆਪਣਾ ਸਭ ਕੁਛ ਹੀ ਬਰਬਾਦ ਕਰ ਲੈਂਦੇ। ਹਾਲਾਂਕਿ ਇਸੇ ਤਰ੍ਹਾਂ ਹੋਰ ਕਈ ਬੁਰੇ ਸੁਭਾਅ ਜਿਹੜੇ ਹਨ ਉਹ ਨਹੀਂ ਛੱਡਦੇ। ਇਹ ਸੱਚੀ ਬਾਣ ਪਰਮੇਸ਼ੁਰ ਦੇ ਭਜਨ ਕਰਨ ਦੀ ਜਿਸ ਨੂੰ ਬਾਣ ਪੈ ਗਈ, ਜਿਸ ਦੇ ਵਿੱਚ ਉਹ ਸੁੱਖ ਹੈ, ਜਿਸ ਸੁੱਖ ਦਾ ਸਾਨੀ ਦੁਨੀਆਂ ਦੇ ਤਖ਼ਤੇ 'ਤੇ ਕੋਈ ਵੀ ਸੁੱਖ ਨਹੀਂ। ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ, ਬ੍ਰਹਮਾਨੰਦ ਜੀਵਨ ਤਈ ਵਾਸ਼ਨਾ ਨਾਲ। ਵਿਸ਼ੇ ਆਨੰਦ ਇੱਕ ਬੂੰਦ ਹੈ ਸਾਰੀ ਦੁਨੀਆਂ ਵਿੱਚ, ਭਜਨ ਦਾ ਆਨੰਦ ਭਗਤਾਂ ਨੂੰ ਹੈ, ਭਜਨ ਕਰਨ ਵਾਲਿਆਂ ਨੂੰ ਬਿਰਤੀ ਭਜਨ ਵਿੱਚ ਟਿਕੇ, ਸਿਮਰਨ ਵਿੱਚ ਟਿਕੇ, ਹਰੀ ਕੀਰਤਨ ਵਿੱਚ ਟਿਕੇ, ਬਾਣੀ ਪੜ੍ਹਨ ਵਿੱਚ ਟਿਕੇ, ਇਸ ਨੂੰ ਭਜਨ ਆਨੰਦ ਕਿਹਾ ਜਾਂਦਾ। ਇਹ ਆਨੰਦ ਦਾ ਦਰਿਆ ਹੈ, ਭਜਨ ਕਰਦੇ ਕਰਦੇ ਵਾਸ਼ਨਾ ਨੇ ਖੈ ਹੋ ਜਾਣਾ ਹੈ, ਵਾਸ਼ਨਾ ਮੁੱਕ ਜਾਂਦੀ ਹੈ, ਤੱਤ ਗਿਆਨ ਵਾਸ਼ਨਾ ਖੈ ਮਨੋਨਾਸ, ਮਨ ਦਾ ਮਨਤ ਭਾਵ ਹੀ ਉੱਥੇ ਨਹੀਂ ਰਹਿੰਦਾ, ਉਸ ਮੌਕੇ ਉਹ ਆਨੰਦ ਦਾ ਸਮੁੰਦਰ ਵਾਇਆ ਕਰਦਾ ਹੈ। ਕਦੇ ਕਿਹਾ ਵਿਸ਼ੇ ਆਨੰਦ ਸੰਸਾਰ ਹੈ, ਦੁਨੀਆਂ ਦੇ ਲੋਕਾਂ ਨੂੰ ਇੱਕ ਬੂੰਦ ਪ੍ਰਾਪਤ ਹੈ, ਸਮੁੰਦਰ ਵਿੱਚੋਂ ਡੱਕਾ ਲਓ ਉਹਦੇ ਉੱਪਰ ਇੱਕ ਬੂੰਦ ਆਏਗੀ। ਇਹ ਸਾਰੀ ਦੁਨੀਆਂ ਨੂੰ, ਤਿੰਨਾਂ ਲੋਕਾਂ, 14 ਭਵਨਾਂ ਨੂੰ ਇਤਨਾ ਸੁੱਖ। ਭਜਨ ਦਾ ਆਨੰਦ ਦਰਿਆ ਹੈ ਔਰ ਬ੍ਰਹਮਾਨੰਦ ਆਨੰਦ ਦਾ ਸਮੁੰਦਰ ਹੈ। ਸਿਆਣਾ ਪੁਰਸ਼ ਇੱਕ ਬੂੰਦ ਨੂੰ ਛੋੜ ਕੇ ਦਰਿਆ ਜਾਂ ਸਮੁੰਦਰ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਇਸੀ ਵਾਸਤੇ ਕਬੀਰ ਜੀ ਨੇ ਇੱਕ ਥਾਂ ਫਰਮਾਇਆ, ਕਬੀਰ ਮਾਇਆ ਡੋਲਨੀ ਪਵਨ ਝੁਕੋਲਨ ਹਾਰ, ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ। ਸੰਤਾਂ ਨੇ ਮੱਖਣ ਖਾਧਾ, ਲੱਸੀ, ਦੁੱਧ ਨੂੰ ਰਿੜਕੋ, ਪਹਿਲੇ ਦੁੱਧ ਨੂੰ ਗਰਮ ਕਰਦੇ ਨੇ, ਫਿਰ ਉਸਨੂੰ ਜਾਗ ਲਗਾਉਂਦੇ ਨੇ, ਫਿਰ ਉਸਨੂੰ ਰਿੜਕਿਆ ਜਾਂਦਾ, ਉਹਦੇ ਵਿੱਚੋਂ ਦੋ ਹਿੱਸੇ ਹੋ ਜਾਣ, ਉਹਦੇ ਰਿੜਕੇ 'ਤੇ ਇੱਕ ਮੱਖਣ ਨਿਕਲ ਆਉਂਦਾ, ਇੱਕ ਛਾਛ ਪਈ ਹੈ ਲੱਸੀ। ਲੱਸੀ ਅਸਾਰ ਵਸਤੂ ਹੈ, ਮੱਖਣ ਸਾਰ ਤੱਤ ਵਸਤੂ ਹੈ, ਮੱਖਣ ਦੀ ਬਹੁਤ ਕੀਮਤ ਹੈ, ਲੱਸੀ ਨੂੰ ਫੁੱਟ ਮੰਨਿਆ ਹੈ। ਇਸੀ ਤਰ੍ਹਾਂ ਮੱਖਣ ਕਬੀਰ ਜੀ ਦਿਸ਼ਟਾਂਤ ਦੇ ਕੇ ਕਹਿੰਦੇ ਨੇ, ਮੱਖਣ ਮੱਖਣ ਆਤਮਾਨੰਦ ਹੈ, ਸਰੀਰ ਦੇ ਵਿੱਚ ਸਭ ਕੁਛ ਹੀ ਹੈ, ਆਤਮਾਨੰਦ ਵੀ ਹੈ, ਵਿਸ਼ੇ ਆਨੰਦ ਵੀ ਹੈ। ਸਰੀਰ ਵਿੱਚ ਆਤਮਾਨੰਦ ਨੂੰ ਤਾਂ ਜਿਹੜੇ ਮਾਣਦੇ ਹਨ ਉਹਨੂੰ ਸੰਤ ਕਿਹਾ ਜਾਂਦਾ ਹੈ, ਵਿਸ਼ੇ ਆਨੰਦ ਵੀ ਜਿਹੜੇ ਲੱਗੀ ਹੈ ਦੁਨੀਆ ਉਹ 84 ਦੇ ਵਿੱਚ ਉਹਨਾਂ ਫਿਰ ਨਹੀਂ ਹੈ। ਇਉਂ ਕਬੀਰ ਜੀ ਕਹਿੰਦੇ ਨੇ,
ਮੱਖਣ ਰੋਲ ਸੰਤਾਨੇ Thank you.
माया डोलनी पवन छकोलन हा संतों माखन खाया छाछ पिए संसार। साहेब गुरु कलगीधर महाराज का अज रूहानी दरबार सजे बड़े कीमती शामियाने तने हैं, कीमती फर्श बिछे हुए हैं, बैन संगत हजूरी विच बैठी हुई गुरु के दीदारियों करते हैं, जिमें करोड़ हाँ चकोर चंद्रमा वाल इस तक लगा के देखते हैं, गर्दन भावें मुड़ पुजे दीदार कर लेने हैं, कन्ना दे नाल गुरु की बाणी सुनते हैं, जबान नाल बाणी का उच्चारण करते हैं, लंतर भी सिमरन करने वाले गुरमुख है ना। यूँ अपने समय में बतीत करने वाला जो पुरुष है सब तो ज़्यादा सुख का समय बतीत होंगे और किसी कम भी सुख शांति नहीं है। सो हरी जस वाहिगुरु के भजन भी सुख शांति है, जिथे करतब है उत्थे सुख, इतने करतब खत्म द बिरती टिकती है, बिरती लीन होंगी है। इस करके इसन बैकुंठ करके कथन किया है, कहे तो कबीर कहिए काहे साध संगत बैकुंठे आए, साध संगत बैकुंठ है तह बैकुंठ जहाँ कीर्तन तेरा। तो यूँ यूँ जे समय बतीत करते हैं, इतने उन्होंने समा बैकुंठ वर्ग गुजरता है, इसका फल भी है। इंसान जो करतब करता वह फल भी अवश्य रख्या हो, उसका नतीजा भी कोई है, रिजल्ट भी है, ऐसा नहीं अंध धुंद नहीं है। तो हर काम का नतीजा है, दुनिया वाल देख लो जो बच्चे मेहनत करते हैं, होशियार होंगे, अच्छी अच्छी मेहनत करते हैं, खेचल चलते हैं, उनके डिवीजन अच्छे मिलते हैं, उन्होंने जोड़े लापरवाह अवी खुड़दों में जिन समा बतीत करते हैं, रिजल्ट देख लिया करो कहे जी। इसी तरह हर काम का फल भी है कोई ना कोई, इसका फल वाहिगुरु के भजन का सत्संग इतने भी सुख है, अगे भी हर दोनों जहाना भी सुख है। बाद विच शरीर नूं परित्याग कीतिया उन्होंने ये गति मिलती है, साहिब गुरु अर्जन देव पंचम पातशाह जी का ऐसा प्रमाण है।
दरगे मिलदा थों गुरां दे नाल रसिया, गुरां दे नाल रसिया, दरगे मिलदा गुरां दे नाल रसिया, गुरां दे नाल
आराधना जे भाजप गुरनो नेत्री सतगुरु वेखना सरवणी सुनना गुरनो सतगुरु से तीरते हैं दरगे पाइए जेड़े उस समय में गुजार देना अंतरीव नाम का सिमरन अभ्यास करते हैं, नेत्रां करके गुरु स्वरूप के ध्यान विच मह बनते हैं, कन्ना नाल हरी दा जस सुनते हैं, जबान नाल बाणी पढ़ते हैं, कीर्तन करते हैं, सिमरन भी व्यक्ति बाणी द्वारा करते हैं। यूँ अपने समय में गुजारन वाले प्रेमी इत्थे सुख शांति की जिंदगी बतीत करते हैं, जदों औध पूरी होंगी है सचखंड बैकुंठ धाम के उन्होंने वासा होंगे है, जिथे सुख ही सुख है। आओ गुरु कलगीधर महाराज के दरबार में बैकुंठ वर्गा आनंद प्रेमी मान रहे हैं। कुछ प्रेमिया ने अर्ज की गरीब नवाज सच्चे पातशाह सुनिया है भजन विच गुरबाणी विच कोई सुरूर है आनंद है, अमल है, नशा है कि सचमुची है या वैसे ही कथन मात्र ही है। गुरु कलगीधर महाराज ने फरमाया, भाई गुरु नानक जैसी शख्सियत पर झूठ बोल सकती है? उन्होंने ऐसे फरमाया है,
चढ़ी रहे दिन रात नाम कुमारी, नाम कुमारी
अफीम मद उतर जाए प्रभात, नाम कुमारी नानका चढ़ी रहे दिन रात। सतगुरु नानक देव महाराज जग जलंधर विसार करते करते अज यमुना के किनारे उच्चा टिल्ला उत्ते बैठे, नाल भाई बाला है और मर्दाना। किते किताएं गुरु बाबे नाल सैकड़े साधु हो जाते सन, लेकिन इस वक्त सिर्फ दो ही सन। ये तो सदीवी दे सन, भाई मर्दाना कीर्तन करता रबाब बजाता और बाला चमर बरदार है। तो भाई बाला चमर कर रहा गुरु बाबे नू, मर्दाना रबाब बजा रहा है। हजूर वाहिगुरु अंतरयामी बेअंत है, इसका अंत अज तक किसी ने नहीं पाया। उसकी महत्ता की बाबत बार बार ऐसा उच्चारण करते हैं,
तेरा ब्रह्मा ने अनंत ना पाया जी मैं माना तेरी वेद जान दे। Thank you.
जाने वेद, ब्रह्मे नी जाने वेद, अवतार न जाने अंत, परमेश्वर पार्वम बेअंत, अपनी गति आप जाने, सुन सुन अवरुख वखाने, शंकरा नहीं जाने भेद, खोज तहारे देव देवियां नहीं जाने मरम, सब पर अलख पार्वम, एक भरमे एक भक्ति लाए, अपना किया आप चनाए, संतन की सुन साची साखी, तो बोले जो पेख हैं आखी, नहीं ले पुष्पुन न पाप, नानक का पर्व आपे आप, वैगुरु अंतर्यामी बेअंत है, उस दी मैं मानो पूरे तरीके से अज तक किसी ने जानिया ही नहीं, जिन्नी जिन्नी सूझ बूझ पई उन्नी कागजा ते स्याही नाल लिख के अगे जाके सब ने हथ बन दिते, नेत नेति कथंत वेला बेअंत है, बेअंत कहिंदे ही उसनू जिहदा अंत कोई पा ना सके, भला नेरे दा अंत कद हुंदा जदों चानना आ जाए, नहीं नेरे दा अंत नहीं आउंदा, इसी तरह ही वाहिगुरु बेअंत है, उसकी माया जो करोड़ां ब्रह्मंड रचे हुए ने, उसकी माया ने उसकी शक्ति ने इन्हों का यंत्र नहीं पाया जाता, वह अंत तक कौन साल देगा, इस करके बेअंत है। इं वाहिगुरू की महिमा के उपर गुरु बाबा जी बार बार अलाप के शब्द का उच्चारण करते हैं और मरदाना अरबाब जा रहे हैं। बाबा जी ने इं वाहिगुरू की बेअंतता उपर शब्द का उच्चारण किया, मरदाने ने रबा बजाया, शब्द की समाप्ति हुई, गुरु बाबा जी की समाधि जुड़ गई, चित विरती बारों रुके अंदर आनंदा सागर वाहिगुरू उहदे विच लिवलीन हो गई। सो भाई बाला हजूर के चरणों में ही बैठा है, मरदाना उठ के फिरन लग जाता दरिया के किनारे किनारे, ये दिल्ली जिथे मजनू टिल्ला नाम करके गुरद्वारा श्री शोभद उस थान की गल, तो मरदाना फिरन लग जाता उस वक्त साढ़े हिंदुस्तान में इस्लाम का चक्रवर्ती राज वक्त दे बादशाह का हाथी खाना उदों नज़दीक सी दरिया के, उतों का एक हथवान ਉਹ ਭਾਈ ਮਰਦਾਨੇ ਨੂੰ ਮਿਲ ਜਾਂਦਾ ਹੈ, ਪਰ ਉਹਦੇ ਚਿਹਰੇ 'ਤੇ ਹਵਾਈਆਂ ਉੱਡੀਆਂ ਹਨ, ਬਹੁਤ ਉਦਾਸ ਹੈ। ਚਿਹਰਾ ਇਨਸਾਨ ਦਾ ਮੀਟਰ ਹੈ ਖੁਸ਼ੀ ਗਮੀ ਦਾ, ਸਿਆਣੇ ਪੁਰਸ਼ ਪਰ ਪਰਖਦੇ ਨੇ ਇਸ ਨੂੰ। ਉਸ ਵੱਲ ਦੇਖ ਕੇ ਮਰਦਾਨਾ ਪੁੱਛਣ ਲੱਗਿਆ, ਕੀ ਗੱਲ ਹੈ ਭਾਈ, ਤੂੰ ਕੌਣ ਹੈ, ਤੇਰੇ ਚਿਹਰਾ ਬਹੁਤ ਉਦਾਸ ਦੀਂਦਾ ਹੈ, ਕੀ ਕਾਰਨ ਹੈ? ਉਸਨੇ ਕਿਹਾ, ਫਕੀਰ ਸਾਈਂ, ਮੈਂ ਇਹ ਵਕਤ ਦੇ ਬਾਦਸ਼ਾਹ ਦਾ ਹਾਥੀ ਖਾਨਾ, ਇਹਦੇ ਵਿੱਚ ਛੋਟਾ ਜਿਹਾ ਮੁਲਾਜ਼ਮ ਹਾਂ, ਇੱਕ ਹਾਥੀ ਦਾ ਸੇਵਾਦਾਰ ਹਾਂ, ਹਥਵਾਨ ਹਾਂ। ਫਿਰ ਉਦਾਸ ਕਿਉਂ ਹੈ? ਕਹਿਣ ਲੱਗਾ, ਜਿਸ ਹਾਥੀ ਦੀ ਮੈਂ ਸੇਵਾ ਕਰਦਾ ਸੀ ਉਹ ਹਾਥੀ ਹੁਣੇ ਹੁਣ ਮਰ ਗਿਆ ਹੈ, ਇਸ ਕਰਕੇ ਮੈਂ ਉਦਾਸ ਹਾਂ, ਮੇਰੀ ਨੌਕਰੀ ਜਾਂਦੀ ਰਹੇਗੀ, ਬਾਲ ਬੱਚੇ ਦਾ ਰੁਜ਼ਗਾਰ ਚੱਲਦਾ ਉਹਦੇ ਆਸਰੇ, ਉਹ ਬੰਦ ਹੋ ਜਾਏਗਾ, ਇਉਂ ਮੇਰੇ ਚਿੱਤ ਨੂੰ ਬੜਾ ਫਿਕਰ ਲੱਗਿਆ ਹੋਇਆ। ਇਹ ਗੱਲ ਸੁਣ ਕੇ ਮਰਦਾਨਾ ਉਸਨੂੰ ਕਹਿਣ ਲੱਗਾ, ਚੱਲ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ, ਸ਼ਾਇਦ ਤੇਰੇ 'ਤੇ ਕੁਛ ਮਿਹਰ ਹੋ ਜਾਏ। ਲੈ ਆਇਆ, ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ, ਪਰ ਅਜੇ ਤੱਕ ਗੁਰੂ ਬਾਬਾ ਜੀ ਸਮਾਧ ਸਥਿਤ ਸਨ, ਉਡੀਕੀ ਗਏ ਨੇਤਰ ਖੁੱਲ੍ਹਣ ਤੋਂ। ਅੱਗੇ ਮਰਦਾਨੇ ਨੇ ਵੀ ਨਮਸਕਾਰ ਕੀਤੀ, ਉਸਨੇ ਵੀ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇਹ ਇੱਕ ਗਰੀਬ ਆਦਮੀ ਹੈ, ਇਸ ਨੂੰ ਬੜਾ ਫਿਕਰ ਪੈ ਗਿਆ, ਇਸ ਦੀ ਨੌਕਰੀ ਹਟ ਜਾਏਗੀ, ਕਿ ਹਾਥੀ ਮਰ ਗਿਆ, ਹਾਥੀ ਦਾ ਸੇਵਾਦਾਰ ਸੀ, ਹਰਵਾਨ ਹੈ। ਗੁਰੂ ਜੀ ਕਹਿਣ ਲੱਗੇ, ਹਾਥੀ ਮਰਿਆ ਨਹੀਂ, ਇਸ ਨੂੰ ਭਰਮ ਪੈ ਗਿਆ, ਉਹ ਜਿੰਦਾ ਹੈ ਹਾਥੀ। ਉਸਨੇ ਅਰਜ਼ ਕੀਤੀ, ਗਰੀਬ ਨਿਵਾਸ ਮਰ ਚੁੱਕਾ ਹੈ, ਉੱਥੋਂ ਹੀ ਆਇਆ। ਗੁਰੂ ਜੀ ਕਹਿੰਦੇ, ਨਹੀਂ ਮਰਿਆ ਨਹੀਂ, ਤੈਨੂੰ ਭਰਮ ਪੈ ਗਿਆ, ਹਾਥੀ ਜਿਉਂਦਾ ਹੈ। ਦੋ ਤਿੰਨ ਵਾਰੀ ਐਸਾ ਕਿਹਾ ਮਰਦਾਨੇ ਨੇ, ਕਿਹਾ ਬਚਨ ਨਾ ਮੋੜ ਜਾ ਕੇ ਦੇਖ, ਹਾਥੀ ਜਿਉਂਦਾ ਹੋਣਾ। ਗੁਰੂ ਬਾਬਾ ਜੀ ਮਿੱਥਿਆਵਾਦੀ ਨਹੀਂ ਹਨ, ਝੂਠ ਨਹੀਂ ਬੋਲਣ ਵਾਲੇ, ਜਾ ਕੇ ਦੇਖ। ਜਦੋਂ ਜਾ ਕੇ ਦੇਖਿਆ, ਹਾਥੀ ਜਿਉਂਦਾ, ਖੜ੍ਹਾ ਚੂਲਦੇ। ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ, ਬਾਦਸ਼ਾਹ ਦੇ ਕੰਨਾਂ ਤੱਕ ਵੀ ਗੱਲ ਪਹੁੰਚੀ ਵੀ ਫਕੀਰ ਨੇ ਹਾਥੀ ਜਿੰਦਾ ਕਰ ਦਿੱਤਾ। ਤੋ ਉਹ ਕਹਿਣ ਲੱਗਾ ਆਪਣੇ ਅਹਿਲਕਾਰਾਂ ਨੂੰ, ਜਿਸ ਫਕੀਰ ਨੇ ਹਾਥੀ ਜਿੰਦਾ ਕੀਤਾ ਉਹਨੂੰ ਮੇਰੇ ਪਾਸ ਹਾਜ਼ਰ ਕਰੋ, ਮੇਰੇ ਪਾਸ ਲਿਆਓ, ਉਹਦਾ ਦੀਦਾਰ ਕਰੀਏ। ਪਰ ਇੱਕ ਸਿਆਣਾ ਅਹਿਲਕਾਰ ਕਹਿਣ ਲੱਗਾ, ਜਾਂ ਆਪਣਾ ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਹਮਾਕਤ ਹੁੰਦੀ ਹੈ, ਨਿਮਰਤਾ ਸਹਿਤ ਉਹਨਾਂ ਦੇ ਚਰਨਾਂ ਵਿੱਚ ਖੁਦ ਚੱਲ ਕੇ ਜਾਈਏ ਉਹਨਾਂ ਦੀ ਜ਼ਿਆਰਤ ਵਾਸਤੇ, ਤਾਂ ਜਾ ਕੇ ਲਾਭ ਹੋਇਆ ਕਰਦਾ ਹੈ। ਇਹ ਨੇਕ ਨਸੀਹਤ ਉਸ ਬਾਦਸ਼ਾਹ ਨੇ ਉਸ ਅਹਿਲਕਾਰ ਦੀ ਮਨ ਲਈ ਵੀ ਠੀਕ ਹੈ। ਉਸ ਤੋਹਫੇ ਭੇਟਾ ਤਿਆਰ ਕੀਤੀਆਂ ਅਹਿਲਕਾਰ ਨਾਲ ਲਏ, ਸਮੇਂ ਦੇ ਜਿਹੜੇ ਪਹੁਣ ਸਨ ਉਹਨਾਂ 'ਤੇ ਚੱਲ ਕੇ ਉੱਥੇ ਹਾਜ਼ਰ ਹੋਇਆ, ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਬੈਠ ਕੇ ਦਰਸ਼ਨ ਕੀਤੇ, ਨਮਸਕਾਰ ਕੀਤੀ। ਕਹਿਣ ਲੱਗਿਆ, ਆਪਨੇ ਬੜੀ ਕਰਾਮਾਤ ਦਿਖਾਈ, ਆਪਨੇ ਬੜਾ ਮੌਜਜ਼ਾ ਦਿਖਾਇਆ। ਗੁਰੂ ਜੀ ਕਹਿਣ ਲੱਗੇ, ਕਰਾਮਾਤ ਕਹਿਰ ਹੁੰਦੀ ਹੈ, ਰੱਬ ਦਾ ਫਕੀਰ ਰੱਬ ਦੀ ਦੁਨੀਆ 'ਤੇ ਕਹਿਰ ਕਰਨ ਨੂੰ ਤਿਆਰ ਨਹੀਂ ਹੈ। ਸੋ ਇਹ ਹਾਥੀ ਪਹਿਲਾਂ ਹੀ ਜਿੰਦਾ ਸੀ, ਇਸ ਨੂੰ ਭਰਮ ਪੈ ਗਿਆ ਹੋਇਆ ਸੀ ਹਾਥੀ ਦੇ ਹਥਵਾਨ ਨੂੰ। ਖੈਰ, ਗੁਰੂ ਜੀ ਨੇ ਤਾਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਸ਼ਕਤੀ ਨੂੰ ਗੁਰੂ ਜੀ ਨੇ ਪਸੰਦ ਨਹੀਂ ਕੀਤਾ। ਨਾਟਕ ਚੇਟ ਕਰ ਕਾਜਾ ਪ੍ਰਭ ਲੋਕਾਂ ਕੋ ਆਪ ਕਲਾ ਜਾ, ਜਿਵੇਂ ਲੋਕ ਨਾਟਕ ਚੇਟ ਕਰਦੇ ਹਨ ਇਸੀ ਤਰ੍ਹਾਂ ਇਹਨਾਂ ਨੂੰ ਨਾਟਕ ਚੇਟ ਹੀ ਮੰਨਦੇ ਨੇ। ਗੁਰੂ ਜੀ ਕਹਿੰਦੇ ਨੇ, ਜਿਵੇਂ ਦੁਨੀਆਂ ਨੂੰ ਬੁਰਾਈ ਤੋਂ ਲਾਜ ਸ਼ਰਮ ਆਉਂਦੀ ਹੈ, ਰੱਬ ਦੇ ਫਕੀਰਾਂ ਨੂੰ ਨਾਟਕ ਚੇਟ ਕੇ ਇਹਨੇ ਮੌਜਜ਼ਾ ਕਰਨ ਵੇਲੇ ਸ਼ਰਮ ਆਉਂਦੀ, ਅੱਛੀ ਗੱਲ ਨਹੀਂ, ਇਹਨੂੰ ਮਾਇਆ ਵਿੱਚ ਗਿਣਿਆ ਜਾਂਦਾ ਹੈ। ਭਾਵੇਂ ਰੱਬ ਦੀ ਰਜ਼ਾ ਵਿੱਚ ਅਲੱਹਦਾ ਗੱਲ ਹੈ, ਲੇਕਿਨ ਆਪਣੀ ਹੋਂਦ ਨੂੰ ਮੁੱਖ ਰੱਖ ਕੇ ਜਿਹੜੀ ਕਰਾਮਾਤ ਕਰਨੀ ਹੈ, ਇਸ ਨੂੰ ਗੁਨਾਹ ਮੰਨਿਆ ਜਾਂਦਾ ਹੈ। ਆਓ, ਖੈਰ, ਇਸੀ ਤਰ੍ਹਾਂ ਬਚਨ ਮਿਲਾਸ ਕੁਛ ਹੁੰਦੇ ਰਹੇ। ਸ਼ਾਮ ਦਾ ਵਕਤ ਹੋ ਗਿਆ, ਬਾਦਸ਼ਾਹ ਕਹਿਣ ਲੱਗਾ, ਹੁਣ ਮੇਰਾ ਵਕਤ ਹੈ, ਮੈਨੂੰ ਆਗਿਆ ਦਿਓ ਤਾਂ ਕਿ ਮੈਂ ਜਾਵਾਂ। ਅਤੇ ਨਾਲ ਦੀ ਨਾਲ ਬਾਦਸ਼ਾਹ ਨੇ ਇਹ ਗੱਲ ਕਹੀ, ਫਕੀਰ ਸਾਈਂ, ਸੁਣਿਆ ਗੋਰਖ ਆਦਿ ਸ਼ਰਾਬ ਪੀ ਕੇ ਤਾੜੀ ਲਾਉਂਦੇ ਸਨ, ਸਮਾਧੀ ਲਾਉਂਦੇ ਸਨ, ਮੇਰੇ ਪਾਸ ਬਹੁਤ ਅੱਛੇ ਕਿਸਮ ਦੀ ਸ਼ਰਾਬ, ਹੁਕਮ ਹੋਵੇ ਇੱਕ ਸੁਰਾਹੀ ਆਪ ਨੂੰ ਭੇਜਦੇ ਹਾਂ ਤਾਂ ਕਿ ਆਪ ਦੀ ਸਮਾਧੀ ਚੰਗੀ ਲੱਗੇ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਜਿਹੜੀਆਂ ਸ਼ਰਾਬ ਦੇ ਆਸਰੇ ਸਮਾਧੀਆਂ ਲੱਗਦੀਆਂ ਉਹ ਸਮਾਧੀਆਂ ਠੀਕ ਹੀ ਹੋਣਗੀਆਂ, ਜਿਸ ਵਸਤੂ ਦੇ ਨਾਲ ਬਿਰਤੀ ਚੰਚਲ ਹੁੰਦੀ ਹੈ ਉਹ ਸਮਾਧੀ ਕੈਸੇ ਲਗਾ ਸਕਦੀ ਹੈ? ਇਹ ਬਿਲਕੁਲ ਗਲਤ ਖਿਆਲ ਹੈ, ਕਿਸੇ ਨੇ ਗਲਤ ਗੱਲ ਦੱਸੀ ਹੋਈ ਹੈ। ਫਿਰ ਸ਼ਰਾਬ ਜਿਹੜੀ ਸ਼ਰਾਬ ਦੇ ਆਸਰੇ ਦੁਨੀਆਂ ਦੇ ਲੋਕ ਆਪਣੇ ਕੁਛ ਗਮਾਂ ਨੂੰ ਗਲਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਸ ਦੇ ਨਾਲ ਉਹ ਜ਼ਿਆਦਾ ਵੱਧਦੇ ਚਲੇ ਜਾਂਦੇ। ਪਰ ਬਾਦਸ਼ਾਹ, ਸਾਡੇ ਪਾਸ ਇੱਕ ਇਹੋ ਜਿਹੀ ਸ਼ਰਾਬ ਹੈ, ਜੇ ਤੂੰ ਇੱਕ ਪਿਆਲਾ ਪੀ ਲੈਂ ਕਿਆਮ ਤੱਕ ਤੇਰਾ ਨਸ਼ਾ ਨਾ ਉਤਰੇ। ਹੋਰ ਦੁਨੀਆਂ ਦੇ ਜਿਤਨੇ ਨਸ਼ੇ ਹਨ, ਪੋਸਤ, ਭੰਗ, ਅਫੀਮ, ਮਦ, ਇਹੀਆਂ ਜਿਹੀਆਂ ਚੀਜ਼ਾਂ ਨਸ਼ੀਲੀਆਂ ਹੁੰਦੀਆਂ ਹਨ। ਕਈ ਪੋਸਤ ਪੀਂਦੇ ਹਨ, ਕਈ ਭੰਗ ਕੇ ਸੁੱਖਾ ਪੀਂਦੇ ਹੈ, ਕਈ ਅਫੀਮ ਖਾਂਦੇ ਹਨ, ਕਈ ਸ਼ਰਾਬਾਂ ਪੀਂਦੇ ਹਨ। ਇਹਨਾਂ ਦਾ ਨਸ਼ਾ ਸ਼ਾਮ ਨੂੰ ਪੀਓ, ਸਵੇਰੇ ਉੱਤਰ ਜਾਂਦਾ ਹੈ, ਉੱਤਰਨ ਵੇਲੇ ਤੋੜ ਲੱਗਦੀ ਹੈ। ਨਸ਼ੇ ਸਾਰੇ ਗਰਮ ਖੁਸ਼ਕ ਹੁੰਦੇ ਨੇ, ਕੋਈ ਠੰਡਾ ਖੁਸ਼ਕ ਹੈ, ਕੋਈ ਗਰਮ ਖੁਸ਼ਕ ਹੈ। ਸੋ ਖੁਸ਼ਕੀ ਨਾ ਅਗਰ ਜੇ ਹੋਵੇ ਇਹ ਨਸ਼ਾ ਇਹਨਾਂ ਦਾ ਹੋ ਹੀ ਨਹੀਂ ਸਕਦਾ, ਨਾੜਾਂ ਨੂੰ ਖੁਸ਼ਕੀ ਕਰ ਦੇਣ, ਫਿਰ ਜਾ ਕੇ ਦਿਮਾਗ ਕੋਈ ਨਸ਼ਾ ਪ੍ਰਤੀਤ ਹੁੰਦਾ। ਇਸ ਕਰਕੇ ਉਹਦੇ ਨਤੀਜੇ ਬਹੁਤ ਬੁਰੇ ਨਿਕਲਦੇ ਹਨ। ਇਸ ਵਾਸਤੇ ਗੁਰੂ ਜੀ ਕਹਿੰਦੇ ਸਾਡੇ ਪਾਸ ਇਹੀ ਜੀ ਸ਼ਰਾਬ ਹੈ, ਜੇ ਤੂੰ ਉਹਦਾ ਇੱਕ ਪਿਆਲਾ ਪੀ ਲੈ, ਉਹ ਇਹ ਤਾਂ ਸਵੇਰੇ ਉੱਤਰ ਜਾਂਦੇ, ਸ਼ਾਮ ਨੂੰ ਪੀਤਿਆਂ ਹੋਇਆਂ ਉਹਦਾ ਨਸ਼ਾ ਕਿਆਮਤ ਤੱਕ ਨਾ ਉਤਰੇ। ਇਹ ਸੁਣ ਕੇ ਹੈਰਾਨ ਹੋ ਗਿਆ ਬਾਦਸ਼ਾਹ, ਅਤੇ ਕਿਰਪਾ ਕਰਕੇ ਮੈਨੂੰ ਇਹੋ ਜਿਹਾ ਇੱਕ ਪਿਆਲਾ ਦੇ ਦਿਉ ਤਾਂ ਕਿ ਕਿਆਮਤ ਤੱਕ ਨਸ਼ਾ ਉਤਰੇ ਨਾ, ਉਹ ਨਸ਼ਾ ਫਿਰ ਪੀਣ ਦੀ ਲੋੜ ਹੀ ਨਾ ਕੋਈ ਪਵੇ, ਇਹ ਕਿਰਪਾ ਕਰੋ। ਗੁਰੂ ਜੀ ਕਹਿੰਦੇ ਹੈ ਤਾਂ ਨਾਲ ਹੀ ਹਰੇਕ ਦੇ ਅੰਦਰ ਹੈ, ਪਰ ਹਰੇਕ ਤੇ ਉਹ ਨਸ਼ਾ ਪੀਤਾ ਨਹੀਂ ਜਾਂਦਾ, ਬਹੁਤਾ ਤਾਕਤ ਵਾਲਾ। ਜਿਵੇਂ ਛੀਣੀ ਦਾ ਦੁੱਧ ਸੋਨੇ ਦੇ ਬਰਤਨ ਤੋਂ ਬਿਨਾਂ ਖੈਰਦਾ ਨਹੀਂ, ਬਹੁਤ ਤਾਕਤ ਵਾਲਾ ਹੋਰ ਬਰਤਨਾਂ ਨੂੰ ਭੰਨ ਦਿੰਦਾ ਹੈ। ਇਸੀ ਤਰ੍ਹਾਂ ਹੀ ਉਹ ਨਸ਼ਾ ਹਰੇਕ ਦੇ ਪੀਣ ਦਾ ਨਹੀਂ ਹੈ, ਕੋਈ ਮਜ਼ਬੂਤ ਦਿਲ ਦੇ ਪੀਣ ਵਾਲਾ ਹੈ। ਫਿਰ ਪੁੱਛਣਗਾ ਕਿ ਗੁਰੂ ਜੀ ਕਹਿੰਦੇ ਇਹ ਨਸ਼ਾ ਕਦੇ ਵੀ ਉਤਰਨ ਵਾਲਾ ਨਹੀਂ, ਉਹ ਫਰਮਾਨ ਕੀਤਾ।
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ।
ਮਦ ਉਤਰ ਜਾਏ ਪ੍ਰਭਾਤ, ਪੋਸ਼ਟ ਦਾ ਨਸ਼ਾ, ਅਫੀਮ ਦਾ ਨਸ਼ਾ, ਭੰਗ ਦਾ ਨਸ਼ਾ, ਸ਼ਰਾਬ ਦਾ ਨਸ਼ਾ, ਸ਼ਾਮ ਨੂੰ ਪੀਓ ਸਵੇਰੇ ਉਤਰ ਜਾਂਦਾ, ਖੁਸ਼ਕੀ ਹੁੰਦੀ ਹੈ। ਕਈ ਚਾਹੁੰਦੇ ਨੇ ਹੁਣ ਇਸ ਖੁਸ਼ਕੀ ਨੂੰ ਦੂਰ ਕਰਨ ਦਾ ਕੋਈ ਉਪਾਅ ਕਰੀਏ, ਕਈ ਸਿਰ ਫੜੀ ਫਿਰਦੇ ਹੁੰਦੇ ਨੇ, ਉਦੋਂ ਕੰਨਾਂ ਨੂੰ ਹੱਥ ਲਾਉਂਦੇ ਨੇ ਵੀ ਫਿਰ ਨਹੀਂ, ਸ਼ਾਮ ਨੂੰ ਜਦੋਂ ਫਿਰ ਇਕੱਠੀ ਹੋਈ ਟੋਲੀ ਫਿਰ ਲੱਗ ਜਾਂਦੇ ਆ। ਕਈਆਂ ਮੇਰੇ ਪਾਸ ਬਹੁਤ ਰੋਂਦੇ ਦੇਖੇ ਨੇ ਕਿ ਦੁਖੀਆਂ ਦੁਖੀਆਂ ਛੱਡਣੇ ਹੁੰਦਾ, ਉਪਾਅ ਇਹੀ ਹੈ ਸੁਸਾਇਟੀ ਬਦਲੋ, ਬਸ ਸੁਸਾਇਟੀ ਬਦਲਣਾ, ਇਸ ਦੁਆਰਾ ਹੀ ਇਹ ਵਸਤੂ ਛੱਡੀ ਜਾਂਦੀ। ਜੇ ਕਹੇ ਉਹਨਾਂ ਦੀ ਸੁਸਾਇਟੀ ਵਿੱਚ ਵੀ ਮੂਵ ਕਰਦਾ ਹਾਂ ਅਤੇ ਛੱਡ ਵੀ ਦੇਵਾਂ, ਇਹ ਹੋ ਨਹੀਂ ਸਕਦਾ। ਜਿਹੀ ਜੀ ਸੰਗਤ ਕਰਦਾ ਇਨਸਾਨ ਵੈਸੇ ਹੀ ਇਹਦਾ ਸੁਭਾਅ ਬਣ ਜਾਇਆ ਕਰਦਾ ਹੈ। ਆਓ ਇਉਂ ਗੁਰੂ ਜੀ ਨੇ ਕਿਹਾ ਬਾਦਸ਼ਾਹ, ਇਹ ਮਸਤੀ, ਇਹ ਬਿਮਾਰੀ, ਇਹ ਆਤਮਨੰਦ ਭਜਨ ਦਾ ਆਨੰਦ ਕਦੇ ਦੂਰ ਹੋਣ ਵਾਲਾ ਨਹੀਂ, ਇਸ ਨੂੰ ਪ੍ਰਾਪਤ ਹੋ ਜਾਵੇ ਤਾਂ, ਪਰ ਮਨ ਦੀ ਇਕਾਗਰਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਫਿਰ ਜਿਹਨੂੰ ਇਹ ਪ੍ਰਾਪਤ ਹੋ ਗਿਆ, ਇਹਦੇ ਫਾਇਦੇ ਕਿੰਨੇ ਕੁ ਦੱਸੇ ਜਾਣ, ਕਿਤਨੇ ਕੁ ਲਾਭ ਦੱਸੇ ਜਾਣ। ਉਸ ਪਾਸੇ ਤਾਂ ਦੁਨੀਆ ਆਪਣੀਆਂ ਜਾਇਦਾਦਾਂ ਖਰਾਬ ਕਰ ਦਿੰਦੀ ਹੈ, ਧਨ ਦਾ ਨੁਕਸਾਨ ਹੈ, ਸਿਹਤ ਦਾ ਨੁਕਸਾਨ ਹੈ, ਇੱਜ਼ਤ ਦਾ ਨੁਕਸਾਨ ਹੈ, ਪਰਲੋਕ ਦਾ ਨੁਕਸਾਨ ਹੈ, ਬੜੇ ਨੁਕਸਾਨ ਹਨ। ਇੱਥੇ ਫਾਇਦੇ ਹੀ ਫਾਇਦੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀ ਨੇ, ਅੰਮ੍ਰਿਤ ਨਾਮ ਮਹਾਰਸ ਪੀ ਨੇ। ਜਿਸ ਨੂੰ ਇਹ ਆਤਮਾਨੰਦ ਪ੍ਰਾਪਤ ਹੋ ਗਿਆ, ਬਾਦਸ਼ਾਹ ਸ਼ਾਹ ਸਾਰੇ ਉਹਦੇ ਵਸ ਹੋ ਜਾਣ, ਐਡੇ ਵੱਡਾ ਰੁਤਬਾ ਮਿਲਦਾ ਹੈ। ਕਿਉਂਕਿ ਗੁਰੂ ਦਸ਼ਮੇਸ਼ ਜੀ ਕਹਿੰਦੇ ਆਤਮਨਸ਼ਟੀਆਂ ਜਾਂ ਨਹੀਂ, ਸੋ ਹੈ ਖਾਲਸ ਦੇਵ ਪਰਮ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ। ਫਿਰ ਜਿਸਨੂੰ ਆਤਮਰਸ ਪ੍ਰਾਪਤ ਹੋ ਗਿਆ ਉਹ ਖਾਲਸਾ ਹੈ। ਉਹਦੇ ਵਿੱਚ ਗੁਰੂ ਦਸ਼ਮੇਸ਼ ਜੀ ਕਹਿੰਦੇ ਮੇਰੇ ਵਿੱਚ ਔਰ ਰੱਬ ਦੇ ਵਿੱਚ ਰੱਤੀ ਮਾਤਰ ਫਰਕ ਹੀ ਨਹੀਂ ਹੈ, ਕਿੱਡਾ ਵੱਡਾ ਦਰਜਾ ਮਿਲਦਾ ਹੈ।
ਆਤਮਸ ਜੀ ਜਾਣੀਆਂ ਹਰ ਰੰਗ ਸਹਿਜੇ ਮਾਣ ਨਾਨਕ ਥਨ 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 ਜਨ ਆਏ ਤੇ ਪ੍ਰਵਾਨ ਉਹਨਾਂ ਦਾ ਆਉਣਾ ਹੀ ਸੰਸਾਰ ਤੇ ਪ੍ਰਵਾਨ ਨੀਕ ਹੈ ਤਿੰਨਾਂ ਲੋਕਾਂ ਵਿੱਚ ਉਹ ਧਨਤਾ ਯੋਗ ਹਨ ਤਿੰਨਾਂ ਕਾਲਾਂ ਵਿੱਚ ਉਹ ਧਨਤਾ ਯੋਗ ਹਨ ਜਿਹਨਾਂ ਨੂੰ ਆਤਮਾ ਨੂੰ ਪ੍ਰਾਪਤ ਹੋ ਗਿਆ ਤਾਂ ਤੇ ਇਉਂ ਆਓ ਇਹ ਗੁਰੂ ਜੀ ਨੇ ਫਰਮਾਇਆ ਸਾਹਿਬ ਦਸਮੇਸ਼ ਗੁਰੂ ਕਲਗੀਧਰ ਮਹਾਰਾਜ ਦੀ ਹਜ਼ੂਰੀ ਵਿੱਚ ਸਿੱਖਾਂ ਨੇ ਕੁਛ ਸਿੱਖਾਂ ਅਰਜ਼ ਕੀਤੀ ਗਰੀਬ ਨਵਾਜ਼ ਸੁਣਿਆ ਨਾਮ ਦੇ ਵਿੱਚ ਮਸਤੀ ਹੈ ਬਿਮਾਰੀ ਹੈ ਨਸ਼ਾ ਹੈ ਅਮਲ ਹੈ ਸੋ ਸੱਚਮੁੱਚੀ ਹੈ ਜਾਂ ਕਿ ਨਹੀਂ ਹੈ ਹਜ਼ੂਰ ਨੇ ਫਰਮਾਇਆ ਇਹ ਗੁਰੂ ਬਾਬੇ ਦਾ ਬਚਨ ਹੈ ਨਾਮ ਬਿਮਾਰੀ ਨਾਨਕਾ ਟੜੀ ਰਹੇ ਅਮਲ ਜ਼ਰੂਰ ਹੈ ਉਹਨਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਸਾਨੂੰ ਤਾਂ ਕਦੇ ਪ੍ਰਾਪਤ ਹੋਇਆ ਨਹੀਂ ਗੁਰੂ ਜੀ ਨੇ ਗੁਰੂ ਦਸਮੇਸ਼ ਜੀ ਨੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਬਾਣੀ ਨਹੀਂ ਪੜ੍ਹਦੇ ਹੋਵੋਗੇ ਤੁਸੀਂ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਇਸ ਕਰਕੇ ਤੁਹਾਨੂੰ ਨਹੀਂ ਪ੍ਰਾਪਤ ਹੋਇਆ ਉਹਨਾਂ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਨਿਤਨੇਮ ਨਾਲ ਪੜ੍ਹਦੇ ਹਾਂ ਦਿਲਾ ਨਾਗਾ ਕਰਦੇ ਹਾਂ ਨਾਂਗਾ ਨਹੀਂ ਪੈਣ ਦਿੰਦੇ ਪਰ ਸਾਨੂੰ ਉਹ ਆਨੰਦ ਜਿਹਦੀ ਬਾਬਤ ਕਥਨ ਕੀਤਾ ਕਦੇ ਪ੍ਰਾਪਤ ਹੋਇਆ ਨਹੀਂ ਹੈ ਗੁਰੂ ਜੀ ਨੇ ਫਿਰ ਕਿਹਾ ਤੁਸੀਂ ਪੜ੍ਹਦੇ ਨਹੀਂ ਹੋਵੋਗੇ ਬਾਣੀ ਔਰ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਇਸ ਕਰਕੇ ਤੁਹਾਨੂੰ ਪ੍ਰਾਪਤ ਨਹੀਂ ਹੋਇਆ ਉਹਨਾਂ ਫਿਰ ਕਿਹਾ ਮਹਾਰਾਜ ਰੋਜ਼ ਪੜ੍ਹਦੇ ਹਾਂ ਇੱਕ ਦਿਨ ਵੀ ਨਾਂਗਾ ਨਹੀਂ ਪਾਉਂਦੇ ਉਹਨਾਂ ਨੂੰ ਪ੍ਰੈਕਟੀਕਲੀ ਸਮਝਾਉਣ ਵਾਸਤੇ ਇੱਕ ਹਜ਼ੂਰ ਨੇ ਕੌਤਕ ਕੀਤਾ ਹੁਕਮ ਕੀਤਾ ਇੱਕ ਸਿੰਘ ਨੂੰ ਜਾ ਵੱਡਾ ਗੜਵਾ ਇੱਕ ਸਰਬਲੋ ਦਾ ਸੁਪਨਦਾਨ ਰਗੜ ਕੇ ਹਾਜ਼ਰ ਕਰੋ ਅੱਠ ਦਸ ਬਾਟੇ ਲਈ ਸਰਬਲੋ ਦੇ ਜਲਦੀ ਇਹ ਚੀਜ਼ਾਂ ਹਾਜ਼ਰ ਕਰ ਦਿੱਤੀਆਂ ਗਈਆਂ ਉਹਨਾਂ ਪ੍ਰੇਮੀਆਂ ਨੇ ਪੰਸਤ ਪ੍ਰੇਮੀ ਸਨ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ ਉਹਨਾਂ ਨੂੰ ਗੁਰੂ ਜੀ ਨੇ ਦੋ ਹਿੱਸਿਆਂ ਵਿੱਚ ਬਿਠਾ ਲਿਆ ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ ਹੁਕਮ ਕਰ ਦਿੱਤਾ ਇੱਕ ਇੱਕ ਬਾਟਾ ਹਰ ਇੱਕ ਦੇ ਅੱਗੇ ਰੱਖ ਦਿਓ ਰੱਖ ਦਿੱਤਾ ਗਿਆ ਦੋ ਦੋ ਗੁੱਟਾਂ ਸੁਗਨਧਾਨ ਦੀਆਂ ਰਗੜੇ ਦੀਆਂ ਪਾ ਦਿਓ ਪਾ ਦਿੱਤੀਆਂ ਗਈਆਂ ਅੱਧਿਆਂ ਨੂੰ ਹੁਕਮ ਹੈ ਤੁਸੀਂ ਛਕ ਲਓ ਦੂਸਰਿਆਂ ਨੂੰ ਹੁਕਮ ਹੈ ਤੁਸੀਂ ਗਲੇ ਦੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ ਖਿਆਲ ਰਹੇ ਕੁਲੀਆਂ ਕਰਕੇ ਛਿੜ ਦਿਓ ਦੋਨਾਂ ਨੇ ਹੁਕਮ ਦੀ ਤਾਮੀਲ ਕੀਤੀ ਜਿਨ੍ਹਾਂ ਨੂੰ ਹੁਕਮ ਸੀ ਛਕਣ ਦਾ ਉਹਨਾਂ ਨੇ ਛਕ ਲਿਆ ਜਿਨ੍ਹਾਂ ਨੂੰ ਕੁਰਲੀਆਂ ਦਾ ਹੁਕਮ ਸੀ ਉਹਨਾਂ ਨੇ ਕੁਰਲੀਆਂ ਕਰ ਦਿੱਤੀਆਂ ਪੰਜ ਸੱਤ ਦਸ ਮਿੰਟ ਗੁਜ਼ਰੇ ਤੋਂ ਬਾਅਦ ਹੁਣ ਪੁੱਛਿਆ ਦੱਸੋ ਭਾਈ ਕੁਛ ਨਸ਼ਾ ਹੋਇਆ ਜਿਹਨਾਂ ਛਕਿਆ ਸੀ ਉਹਨਾਂ ਕਿਹਾ ਹਾਂ ਮਹਾਰਾਜ ਕੁਛ ਪ੍ਰਤੀਤ ਹੁੰਦਾ ਹੈ ਦੂਜਿਆਂ ਨੂੰ ਪੁੱਛਿਆ ਜਿਹਨਾਂ ਕੁਰਲੀਆਂ ਕੀਤੀਆਂ ਤੁਹਾਨੂੰ ਮਹਾਰਾਜ ਅਸੀਂ ਕਿਹੜਾ ਛਕਿਆ ਸਾਨੂੰ ਤਾਂ ਕੁਰਲੀਆਂ ਦਾ ਹੁਕਮ ਸੀ ਨਾ ਕਿ ਛਕਣ ਦਾ ਹੁਕਮ ਇਹਨਾਂ ਨੇ ਛਕਿਆ ਅੰਦਰ ਜਾ ਕੇ ਨਾੜਾਂ ਨੂੰ ਫਿਰਕੀ ਕੀਤੀ ਉਹ ਨਸ਼ਾ ਹੋ ਗਿਆ ਅਤੇ ਬਾਕੀ ਅਸੀਂ ਤਾਂ ਗਲੇ ਤੋਂ ਅੱਗੇ ਇੱਕ ਬੂੰਦ ਨਹੀਂ ਨਾ ਜਾਣ ਦਿੱਤੀ ਹੈ ਆਪਦਾ ਹੁਕਮ ਐਸਾ ਹੀ ਸੀ ਸਾਨੂੰ ਨਸ਼ਾ ਕਿਵੇਂ ਹੋਵੇ ਗੁਰੂ ਜੀ ਕਹਿਣਗੇ ਦਰਸੋ ਤੁਹਾਡੇ ਸਵਾਲ ਦਾ ਜਵਾਬ ਹੈ ਜਿਹੜੇ ਬਾਣੀ ਪੜ੍ਹਦੇ ਹਨ ਨਾਮ ਜਪਦੇ ਹਨ ਉਹਨਾਂ ਨੂੰ ਬਾਣੀ ਦਾ ਨਾਮ ਦਾ ਆਨੰਦ ਭਜਨ ਆਨੰਦ ਜੀ ਨੂੰ ਕਹਿੰਦੇ ਅਵਸ਼ ਪ੍ਰਾਪਤ ਹੁੰਦਾ ਹੈ ਬਈ ਜਿਹੜੇ ਕੁਰਲੀਆਂ ਕਰਦੇ ਉਹਨਾਂ ਨੂੰ ਆਨੰਦ ਨਹੀਂ ਪ੍ਰਾਪਤ ਹੁੰਦਾ ਕਿਉਂਕਿ ਮਨ ਨਹੀਂ ਲੱਗਣ ਦੇ ਕੁਰਲੀਆਂ ਕੀ ਕਰਨੀਆਂ ਪੜ੍ਹਨਾ ਕੀ ਹੈ ਬਾਣੀ ਦਾ ਬਾਣੀ ਨੂੰ ਸਮਝ ਕੇ ਮਨ ਨੂੰ ਲਗਾ ਕੇ ਮਨ ਨੂੰ ਜੋੜ ਕੇ ਪ੍ਰੇਮ ਨਾਲ ਪੜ੍ਹਨਾ ਉਹ ਬਾਣੀ ਪੜ੍ਹਨੀ ਹੈ ਇਹ ਮਨੋ ਪੀਣਾ ਹੈ ਦੂਸਰੇ ਕੁਰਲੀਆਂ ਮਨ ਨਾ ਲੱਗਣ ਦੇਣਾ ਸਿਆਲ ਹੋਰ ਹੀ ਕਿਤੇ ਨੱਠਿਆ ਫਿਰਦਾ ਹੈ ਜ਼ਬਾਨ ਦੇ ਨਾਲ ਭਾਵੇਂ ਬਾਣੀ ਪੜ੍ਹੀ ਜਾ ਰਹੀ ਹੈ ਜਾਂ ਜ਼ਬਾਨ ਦੇ ਨਾਲ ਭਾਵੇਂ ਸਿਮਰਨ ਹੋ ਰਿਹਾ ਹੈ ਹੱਥ 'ਚ ਮਾਲਾ ਵੀ ਫਿਰ ਰਹੀ ਹੈ ਖਿਆਲ ਦਸਾਂ ਦਿਸ਼ਾ ਨੂੰ ਦੌੜਿਆ ਫਿਰਦਾ ਹੈ ਅੱਗੇ ਰੱਖ ਸਾਲ ਗ੍ਰਾਮ ਮਨ ਕਿਨੋਂ ਦਾ ਦਿਸ ਬਿਸਰਾਮ ਮਨ ਦਸਾਂ ਦਿਸ਼ਾ ਨੂੰ ਨੱਠੀ ਫਿਰਦਾ ਕਦੇ ਪੂਰਬ ਜਾਂਦਾ ਹੈ ਕਦੇ ਪੱਛਮ ਜਾਂਦਾ ਹੈ ਉੱਤਰ ਜਾਂਦਾ ਕਿਤੇ ਦੱਖਣ ਜਾਂਦਾ ਹੈ ਕਿਤਨੀ ਮਨ ਦੀ ਇਹ ਹਾਲਤ ਹੈ ਜਿਹੜਾ ਮਨ ਇਕਾਗਰ ਨਹੀਂ ਹੁੰਦਾ ਬਾਣੀ ਵਿੱਚ ਔਰ ਭਜਨ ਦੇ ਵਿੱਚ ਟਿਕਦਾ ਨਹੀਂ ਉਸਨੂੰ ਆਤਮਾਨੰਦ ਪ੍ਰਾਪਤ ਨਹੀਂ ਹੁੰਦਾ ਭਾਵੇਂ ਇਹ ਵਿਅਰਥ ਨਹੀਂ ਵਿਅਰਥ ਨਹੀਂ ਹੈ ਹੌਲੀ 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 ਉੱਥੇ ਪਹੁੰਚਣ ਦਾ ਵਸੀਲਾ ਹੈ ਪਰ ਭਜਨ ਦਾ ਆਨੰਦ ਤਾਂ ਉਹਨਾਂ ਨੂੰ ਪ੍ਰਾਪਤ ਹੋਣਾ ਜਿਹਨਾਂ ਦਾ ਮਨ ਇਕਾਗਰ ਹੁੰਦਾ ਹੈ ਮਨ ਟਿਕਦਾ ਹੈ ਉਹਨਾਂ ਨੂੰ ਅਵਸ਼ ਹੀ ਮਸਤੀ ਕੁਮਾਰੀ ਭਜਨ ਆਨੰਦ ਇਹ ਅਵਸ਼ ਪ੍ਰਾਪਤ ਹੁੰਦਾ ਹੈ ਇਹ ਯਥਾਰਥ ਗੱਲ ਹੈ ਭਜਨ ਦਾ ਆਨੰਦ ਬਾਣੀ ਦਾ ਆਨੰਦ ਇਕਾਗਰਤਾ ਦੁਆਰਾ ਹੀ ਪ੍ਰਾਪਤ ਹੁੰਦਾ। ਸੁੱਖ ਕਿੱਥੇ ਹੈ? ਸੁੱਖ ਮਨ ਦੀ ਇਕਾਗਰਤਾ ਅੰਤਰਮੁਖਤਾ ਵਿੱਚ ਹੈ। ਔਰ ਦੁੱਖ ਕਿੱਥੇ ਹੈ? ਦੁੱਖ ਮਨ ਦੇ ਖੰਡਾ ਵਿੱਚ ਹੈ। ਦੁਨੀਆਂ ਦੇ ਪਦਾਰਥ ਜਿਤਨੇ ਹਨ ਦੇਖਣ ਭਾਵੇਂ ਰਮਣੀਕ ਚੰਗੇ ਲੱਗਦੇ ਹਨ, ਲੇਕਿਨ ਉਹਨਾਂ ਦੇ ਵਿੱਚ ਅਤ੍ਰਿਪਤੀ ਔਰ ਰਾਗ ਦੁਸ਼ ਦੋ ਸੁਭਾਅ ਭਰੇ ਪਏ ਹਨ। ਜਿੱਥੇ ਇਹ ਦੋਵੇਂ ਗੱਲਾਂ ਹੁੰਦੀਆਂ ਨੇ ਉੱਥੇ ਮਨ ਦੀ ਇਕਾਗਰਤਾ ਨਹੀਂ ਹੁੰਦੀ, ਉੱਥੇ ਸੁੱਖ ਨਹੀਂ ਹੁੰਦਾ, ਉੱਥੇ ਅਵਸ਼ ਹੀ ਅਸ਼ਾਂਤੀ ਔਰ ਦੁੱਖ ਹੋਇਆ ਕਰਦਾ ਹੈ। ਇਸ ਕਿਉਂਕਿ ਵਸਤੂ ਦਾ ਸੁਭਾਅ ਉਹਦੇ ਵਿੱਚ ਹੀ ਰਹਿੰਦਾ ਹੈ। ਅੱਗ ਹਮੇਸ਼ਾ ਗਰਮ ਹੈ, ਉਹਦੀ ਗਰਮਾਈ ਕਿਤੇ ਚਲੀ ਨਹੀਂ ਜਾਂਦੀ, ਹਮੇਸ਼ਾ ਉਹਦੇ ਵਿੱਚ ਹੈ। ਬਰਫ਼ ਠੰਡੀ ਹੈ, ਉਹਦੀ ਠੰਡ ਕਿਤੇ ਚਲੀ ਨਹੀਂ ਜਾਂਦੀ। ਇਸੇ ਤਰ੍ਹਾਂ ਜਿਨ੍ਹਾਂ ਵਿੱਚੋਂ ਜਿਨ੍ਹਾਂ ਪਦਾਰਥਾਂ ਵਿੱਚੋਂ ਇਹ ਸੁੱਖ ਸ਼ਾਂਤੀ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹਨਾਂ ਦਾ ਸੁਭਾਅ ਤਾਂ ਅਤ੍ਰਿਪਤੀ ਔਰ ਰਾਗ ਦੁਸ਼ ਵਾਲਾ ਹੈ। ਜਿੱਥੇ ਦੋਵੇਂ ਹੁੰਦੀਆਂ ਉੱਥੇ ਸ਼ਾਂਤੀ ਔਰ ਆਨੰਦ ਨਹੀਂ ਹੋਇਆ ਕਰਦਾ, ਤਾਂ ਤੇ ਭਜਨ ਦੇ ਵਿੱਚ ਹੀ ਆਨੰਦ ਔਰ ਸੁੱਖ ਹੈ। ਇਸ ਵਾਸਤੇ ਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਟਿਕਾ ਕੇ ਸਰੀਰ ਜਸ ਕਰਨ ਦਾ ਸੁਭਾਅ ਪਾਓ, ਤਾਂ ਕਿ ਉਹ ਆਤਮਾਨੰਦ, ਉਹ ਭਜਨ ਦਾ ਆਨੰਦ, ਉਹ ਨਾਮ ਦੀ ਕੁਮਾਰੀ, ਨਾਮ ਦੀ ਮਸਤੀ ਪ੍ਰਾਪਤ ਹੋਵੇ। ਮਨ ਨੂੰ ਰੋਕਣ ਦਾ ਸੁਭਾਅ ਪਾਓ, ਮਨ ਨੂੰ ਟਿਕਾਉਣ ਦਾ ਸੁਭਾਅ ਪਾਓ। ਰਸਮਨੀ ਨਾ ਹੋਵੇ ਵੀ ਅਸੀਂ ਰਸਮੀਆਂ ਇੰਨੀ ਕੁ ਬਾਣੀ ਪੜ੍ਹ ਛੱਡਣੀ ਹੈ ਜਾਂ ਇੱਦੋਂ ਜ਼ਿਆਦਾ ਨਹੀਂ ਪੜ੍ਹਨੀ ਜਾਂ ਹੋਰ ਨਹੀਂ, ਪ੍ਰੇਮ ਦੇ ਨਾਲ ਮਨ ਨੂੰ ਇਕਾਗਰ ਕਰਨ ਵਾਸਤੇ ਭਜਨ ਕਰਨ ਦਾ ਸੁਭਾਅ ਬਣਾਓ। ਜਦੋਂ ਹੀ ਮਨ ਨੂੰ ਸਮਝਾਵਾਂਗੇ ਮਨ ਇਕਾਗਰ ਕਿਉਂ ਨਹੀਂ ਹੁੰਦਾ, ਸਾਸਨ ਪਿਛਲੀਆਂ ਗੱਲਾਂ ਯਾਦ ਆਈ ਜਾਂਦੀਆਂ ਜਾਂ ਅੱਗੇ ਵਾਸਤੇ ਕੋਈ ਕਲਪਨਾ ਕਰੀ ਜਾਂਦੀ। ਦੇਖੋ ਸੋਚੋ, ਜਾ ਜਾਂ ਤਾਂ ਪਿਛਲੀਆਂ ਗੱਲਾਂ ਨੂੰ ਯਾਦ ਕਰ ਕਰਕੇ ਕਲਪੀ ਜਾਂਦਾ ਹੈ ਜਾਂ ਅੱਗੇ ਵਾਸਤੇ ਚਿੰਤਾ ਫਿਕਰ ਕਰੀ ਜਾਂਦਾ, ਖਬਰ ਨਹੀਂ ਕੀ ਹੋ, ਖਬਰ ਨਹੀਂ ਕੀ ਹੋ, ਉਹਨਾਂ ਦੀ ਚਿੰਤਾ ਕਰੀ ਜਾਂਦਾ। ਜਦੋਂ ਪਿਛਲੀਆਂ ਭੁਲਾ ਦੇ, ਸੁਪਨਾ ਹੋ ਗਈ, ਉਹਨੂੰ ਯਾਦ ਨਾ ਕਰੋ। ਅੱਗੇ ਵਾਸਤੇ ਮਨ ਕਿਤਾਬ ਹੈ, ਜਿਹੜੇ ਭਜਨ ਕਰਦੇ ਨੇ ਵਾਹਿਗੁਰੂ ਨੇ ਭਲੀ ਹੀ ਕਰਨੀ ਹੈ, ਅਵਸ਼ ਹੀ ਭਲੀ ਕਰਨੀ ਹੈ, ਉਹਦੇ ਲੜ ਜੋ ਲੱਗ ਜਾਏ। ਇਸ ਵਾਸਤੇ ਪਹਿਲੀ ਗੁਜ਼ਰ ਗਈ ਨੂੰ ਆਉਣ ਦੀ ਆਉਣ ਵਾਲੀ ਦੀ ਚਿੰਤਾ ਇਹ ਤਿਆਗ ਦਿਓ, ਮੌਜੂਦਾ ਸਮੇਂ ਵਿੱਚ ਮਨ ਨੂੰ ਸਮਝਾ ਕੇ ਬੈਠਣਾ ਚਾਹੀਦਾ। ਮਨ ਹੁਣ ਭਜਨ ਦੇ ਵਿੱਚ ਇਕਾਗਰ ਹੋ ਕੇ ਭਜਨ ਦਾ ਰੂਪ ਹੀ ਬਣ, ਕਿਉਂਕਿ ਮਨ ਦਾ ਸੁਭਾਅ ਹੈ ਜਿਸ ਵਸਤੂ ਦਾ ਪਿਆਰ ਨਾਲ ਚਿੰਤਨ ਕਰਦਾ ਹੈ, ਹੌਲੀ 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 ਉਹਦਾ ਰੂਪ ਹੀ ਬਣ ਜਾਂਦਾ, ਉਹਦੇ ਗੁਣ ਵੀ ਇਹਦੇ ਵਿੱਚ ਇਉਂ ਆ ਜਾਂਦੇ। ਜਿਵੇਂ ਇੱਕ ਲੋਹੇ ਦਾ ਟੁਕੜਾ ਹੋਵੇ, ਉਹਨੂੰ ਅੱਗ ਵਿੱਚ ਸਿੱਟ ਦਈਏ, ਅੱਗ ਵਰਗਾ ਹੀ ਲਾਲ ਹੋ ਜਾਂਦਾ, ਉਹ ਸੇਕ ਮਾਰਨ ਲੱਗ ਪੈਂਦਾ ਹੈ, ਦਾਹ ਸ਼ਕਤੀ ਉਹਦੇ ਵਿੱਚ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਚਿੱਤ ਬਿਰਤੀ ਜਦੋਂ ਵਾਹਿਗੁਰੂ ਦਾ ਭਜਨ ਕਰਦੀ ਹੈ, ਉਹਦੇ ਗੁਣ, ਉਹਦੇ ਵਸਫ ਉਹਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ, ਹੌਲੀ ਹੌਲੀ ਬਿਰਤੀ ਉਹਦਾ ਰੂਪ ਵੀ ਬਣ ਜਾਂਦੀ ਹੈ। ਸੋ ਬਿਰਤੀ ਬਿਰਤੀ ਨਹੀਂ ਰਹਿ ਜਾਂਦੀ, ਅੱਗੇ ਜਾ ਕੇ ਪਰਮੇਸ਼ਵਰ ਦੇ ਵਿੱਚ ਮਿਲ ਕੇ ਆਪਾਂ ਗਵਾ ਕੇ ਉਹਦਾ ਰੂਪ ਵੀ ਬਣ ਜਾਂਦਾ, ਉਹ ਆਨੰਦ ਦਾ ਸਮੁੰਦਰ ਹੈ। ਤਾਂ ਤੇ ਆਓ ਸਾਧ ਸਿੰਘ ਪ੍ਰਹਿਲਾਦ ਕਹਿੰਦਾ ਹੈ, ਪਿਤਾ ਜੀ ਤੁਸੀਂ ਮੈਨੂੰ ਭਜਨ ਪਰਮੇਸ਼ਰ ਦਾ ਨਾਮ ਛਡਾਉਣਾ ਚਾਹੁੰਦੇ ਹੋ, ਉਹ ਤਾਂ ਛੱਡ ਹੀ ਨਹੀਂ ਹੁੰਦਾ, ਜਿਹਦੇ ਮਨ ਤਨ ਪ੍ਰਾਣਾ ਵਿੱਚ ਰਚ ਗਿਆ ਉਹ ਕਿਵੇਂ ਛੱਡ ਦੂਗਾ। ਉਹਨੂੰ ਜ਼ਬਾਨ ਕਰਕੇ ਭਾਵੇਂ ਨਾ ਕਹੇ, ਲੇਕਿਨ ਨਾਮ ਦੀ ਧੁਨੀ ਤਾਂ ਅੰਦਰ ਹੋ ਰਹੀ ਹੈ। ਜਿਸ ਨੂੰ ਪੂਰਾ ਵਿਵੇਕ ਪੈਦਾ ਹੈ, ਆਤਮਾ ਸਭ ਦੇ ਪ੍ਰਪੰਚ ਮਿੱਥਿਆ ਹੈ, ਉਹ ਪਰਮੇਸ਼ਰ ਨੂੰ ਕਿਵੇਂ ਭੁਲਾ ਸਕਦਾ ਹੈ? ਜਿੰਨੀ ਦੇਰ ਤੱਕ ਇਹ ਵਿਵੇਕ ਨਹੀਂ, ਉਨੀ ਦੇਰ ਤੱਕ ਜ਼ਰੂਰ ਭੁਲਾਉਂਦਾ। ਜਿੰਨੀ ਦੇਰ ਦੇ ਵਿਵੇਕ, ਜਦ ਇਹ ਵਿਵੇਕ ਆ ਗਿਆ, ਉਸ ਤੋਂ ਬਿਨਾਂ ਤਾਂ ਹੋਰ ਕੋਈ ਸਾਰ ਵਸਤੂ ਹੈ ਨਹੀਂ, ਨਾ ਕੋਈ ਸੁੱਖ ਸਰੂਪ ਹੈ, ਨਾ ਸੱਚ ਕੀ ਹੈ। ਫਿਰ ਜਿਹਦੇ ਅੰਦਰ ਲਿਵ ਲੱਗ ਗਈ ਅਭਿਆਸ ਕਰਕੇ, ਉਹਦੀ ਲਿਵ ਨੂੰ ਕੋਈ ਤੋੜਨ ਵਾਲੀ ਵਸਤੂ ਹੈ ਹੀ ਨਹੀਂ। ਸਹਿਜ ਸਮਾਨਾ ਪੀਤਰੇ ਛੋਟਿਆ ਨਾ ਜਾਏ, ਅੰਦਰ ਹੀ ਅੰਦਰ ਉਸ ਆਤਮਾ ਦੇ ਵਿੱਚ ਬੜੁੰਦ ਹੋਇਆ ਰਹਿੰਦਾ ਉਹਦਾ ਮਨ, ਜਿਹਨਾਂ ਦੇ ਅੰਦਰ ਬਿਰਤੀ ਲੱਗੀ ਹੋਈ ਹੈ। ਇਸ ਗੱਲ ਨੂੰ ਖੁਦ ਮਹਿਸੂਸ ਕਰਦੇ ਹਨ।
ਛੋਟਿਆ ਨਾ ਜਾਏ ਜੀ, ਛੋਟਿਆ ਨਾ ਜਾਏ।
ਅੰਦਰ ਲੱਗ ਗਈ ਉਹ ਕਿਵੇਂ ਛੱਡ ਦੂ? ਲਾਲ ਰੰਗ ਪਿਸਤੌਲ ਗਿਆ ਜਿਸ ਕੇ ਬੜਾ ਭਾਗਾ, ਉਹ ਪਰਮੇਸ਼ਰ ਦਾ ਪ੍ਰੇਮ ਪਰਮੇਸ਼ੁਰ ਦੀ ਲਿਪ ਉਹਦੀ ਲੱਗਦੀ ਹੈ। ਇਹਦੇ ਵੱਡੇ ਭਾਗ ਹੋਣ ਇਹੋ ਜਿਹਾ ਉਹ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਉਹਦਾ ਰੰਗ ਨਹੀਂ ਅਨਖਮ ਰੂਪ ਹੈ। ਇਸ ਕਰਕੇ ਜਿਹਨੂੰ ਲੱਗਿਆ ਉਹੀ ਜਾਣਦਾ
ਲਾਲ ਰੰਗ ਲੱਗਿਆ
ਉੱਤਰਦਾ ਨਹੀਂ ਕਾਇਆ ਕਾਪਰ ਚੀਰ ਬਹੁ ਸਾਰੇ ਹਰ ਰੰਗ ਨਾ ਲਹੇ ਸੁਫਾਗਾ ਸਰੀਰਾਂ ਦੇ ਦੇਖੇ ਬੰਦ ਬੰਦ ਕੱਟੇ ਗਏ ਇਹ ਰੰਗ ਨਹੀਂ ਲਿਆ ਮਨਸੂਰ ਨੂੰ ਰੰਗ ਚੜਿਆ ਸੂਲੀ 'ਤੇ ਚਾੜਿਆ ਗਿਆ ਪੱਥਰ ਮਾਰ ਮਾਰ ਕੇ ਸਰੀਰ ਲਹੂ ਲੁਹਾਣ ਕਰ ਦਿੱਤਾ ਅਤੇ ਰੰਗ ਨਹੀਂ ਲਿਆ ਆਰਿਆਂ ਨਾਲ ਚੀਰੇ ਗਏ ਖੋਪਰੀਆਂ ਲਾਈਆਂ ਗਈਆਂ ਪਰ ਰੰਗ ਨਹੀਂ ਲੈਂਦਾ ਕਾਇਆ ਕਾਪਰ ਚੀਰ ਬਹੁ ਸਾਰੇ ਹਰ ਰੰਗ ਨਾ ਲਹੇ ਸੁਫਾਗਾ ਸਰੀਰ ਉੱਤੇ ਬਸਤਰ ਬਹੁਤ ਫਲ ਹੈ ਯਾਨੀ ਕਈ ਤਰੀਕੇ ਸਿਰ ਉਹਨਾਂ ਨੂੰ ਤਕਲੀਫਾਂ ਦਿੱਤੀਆਂ ਗਈਆਂ ਪਰ ਇਹ ਰੰਗ ਲਿਆ ਨਹੀਂ ਜਿਹਨੂੰ ਚੜ ਗਿਆ ਸਰੀਰ ਤਕਲੀਫ ਬਣਦਾ ਤਾਂ ਤੇ ਆਓ ਕਹਿੰਦਾ ਹੈ ਪਹਿਲਾਦ ਆਪਣੇ ਪਿਤਾ ਨੂੰ ਪਿਤਾ ਜੀ ਤੁਸੀਂ ਮੈਨੂੰ ਇਹ ਸੁਣਾਉਣਾ ਚਾਹੁੰਦੇ ਹੋ ਜਿਹੜੀ ਵਸਤੂ ਮੰਤਨ ਪੁਰਾਣਾ ਵਿੱਚ ਰਚੀ ਹੋਈ ਹੈ ਜੀ ਤੋਂ ਬਿਨਾਂ ਚੀਜ਼ ਹੀ ਕੋਈ ਨਹੀਂ ਹੈ ਜੋ ਚਾਰ ਸਿਰੇ ਅੱਗੇ ਪਿੱਛੇ ਦਾਏ ਬਾਏ ਨੀਚੇ ਉੱਪਰ 200 ਦਿਸ਼ਾ ਵਿੱਚ ਪਰਿਪੂਰਨ ਹੈ ਉਸਨੂੰ ਮੈਨੂੰ ਛਡਾਉਣਾ ਚਾਹੁੰਦੇ ਹਾਂ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਵਣ ਤਿਣ ਪਰਬਤ ਹੈ ਪਾਰਵਨ ਜੈਸੀ ਆਗਿਆ ਤੈਸਾ ਕਰਨ ਪੌਣ ਪਾਣੀ ਬਸੰਤਰ ਮਾਹੇ ਚਾਰ ਕੁੰਟ ਦੇ ਦਿਸ਼ੇ ਸਮਾਹੇ ਤਿਸ ਤੇ ਭਿੰਨ ਹੀ ਕੋ ਥਾਂ ਗੁਰਪ੍ਰਸ਼ਾਦ ਨਾਨਕ ਵੀ ਤੋਂ ਬਿਨਾਂ ਥਾਂ ਹੀ ਕੋਈ ਖਾਲੀ ਉਹਨੂੰ ਕਿਵੇਂ ਛੱਡਿਆ ਜਾਵੇ ਛੱਡ ਕੇ ਜਾਓ ਕਿੱਥੇ ਉਹ ਤਾਂ ਬਿਨਾਂ ਥਾਂ ਹੀ ਕੋਈ ਨਹੀਂ ਤੁਸੀਂ ਮੈਨੂੰ ਛਡਾਉਣਾ ਚਾਹੁੰਦੇ ਹੋ ਇਹ ਹਰਗਜ਼ ਨਹੀਂ ਹੋ ਸਕਦਾ ਕਹਿੰਦਾ ਪਿਤਾ ਜੀ ਇਹ ਪਰਮੇਸ਼ੁਰ ਦਾ ਨਾਮ ਨਹੀਂ ਮੈਂ ਛੱਡਾਂਗਾ ਭਾਵੇਂ ਕਿਤਨੀਆਂ ਵੀ ਤਕਲੀਫਾਂ ਆਉਣ ਕੁਛ ਵੀ ਹੋ ਰਹੇ
ਨਹੀਂ ਛੋਟੋ ਰੇ ਬਾਬਾ ਰਾਮ ਨਾਮ ਨਹੀਂ ਛੋਟੋ ਰੇ ਬਾਬਾ
ਉਹਨਾਂ ਦੇ ਬਾਬਾ ਰਾਮ ਨਾਮ ਮੇਰਾ ਔਰ ਪੜਨ ਸਿਉ ਨਾਇਨਕਾ ਇਹ ਜੀਵਨ ਹੈ ਮੇਰਾ ਆਧਾਰ ਹੈ ਪਰਮੇਸ਼ਰ ਦਾ ਨਾਮ ਜਿਸਦਾ ਜੀਵਨ ਬਣ ਗਿਆ ਸਾਸਨ ਉਹ ਇਨਸਾਨ ਸਭ ਤੋਂ ਜ਼ਿਆਦਾ ਸੁਖੀ ਦੁਨੀਆਂ ਵਿੱਚ ਉਹ ਵੀ ਸੁਨਹਿਰੀ ਜ਼ਿੰਦਗੀ ਹੈ ਬਾਕੀ ਕਾਹਦੀਆਂ ਜ਼ਿੰਦਗੀਆਂ ਹਨ ਇਸ ਕਰਕੇ ਪ੍ਰਹਿਲਾਦ ਇਹ ਆਪਣੇ ਪਿਤਾ ਨੂੰ ਜਵਾਬ ਦਿੰਦਾ ਹੈ ਵੀ ਇਹ ਤਾਂ ਮੇਰਾ ਜੀਵਨ ਹੈ ਮੇਰੇ ਮਨ ਤਨ ਪ੍ਰਾਣਾ ਵਿੱਚ ਵਸਿਆ ਹੈ ਸਾਰੇ ਪਰਿਪੂਰਨ ਹੈ ਇਸ ਨੂੰ ਮੈਂ ਕੈਸੇ ਛੱਡ ਸਕਦਾ ਹਾਂ ਤੁਸੀਂ ਛਡਾਉਣਾ ਚਾਹੁੰਦੇ ਹੋ ਜੇ ਅਗਰ ਚਾਹੁੰਦੇ ਹੋ ਕੋਸ਼ਿਸ਼ ਕਰ ਲਓ ਪਰ ਇਹ ਛੱਡਣ ਦੇ ਯੋਗ ਨਹੀਂ ਹੈ ਅਗਰ ਪਰਮੇਸ਼ਵਰ ਦਾ ਨਾਮ ਛੱਡ ਤਾਂ ਕੁਲਾਂ ਗਲਦੀਆਂ ਹਨ ਕੁਲਾਂ ਨਰਕਾਂ ਨੂੰ ਜਾਂਦੀਆਂ ਹਨ ਇਹ ਕੁਲਾਂ ਨੂੰ ਉਤਾਰਨ ਵਾਲਾ ਪਰਮੇਸ਼ਵਰ ਦਾ ਨਾਮ ਇਉਂ ਜਵਾਬ ਦਿੱਤਾ ਸਤਸੰਗ ਗੁਰੂ ਪ੍ਰਸਤੁਤ ਤਨ ਹੈ ਤਨ ਹੈ ਤਨ
ਦੀ ਅਰਦਾਸ ਵਾਸਤੇ ਮੈਨੂੰ ਕਿ ਸਾਵਧਾਨ ਹੋਵੇ।
ਤੂੰ ਠਾਕਰ ਤੂੰ ਜੀਓ ਪਿੰਡ ਸਿਮਰਤ